ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬੀ ਸਾਹਿਤਕ ਮੰਚ 'ਤੇ ਮੈਂ ਦੀਪ ਜਗਦੀਪ ਹਾਜ਼ਰ ਹਾਂ ਜੀ ਇੱਕ ਨਵੀਂ ਕਹਾਣੀ ਲੈ ਕੇ। ਦੋਸਤੋ, ਅੱਜ ਤੁਸੀਂ ਸੁਣੋਗੇ ਸੁਖਵੀਰ ਸਿੰਘ ਸੂਹੇ ਅੱਖਰ ਦੀ ਲਿਖੀ ਕਹਾਣੀ ਮੱਖੀਆਂ। ਤਾਂ ਆਓ ਸੁਣਦੇ ਹਾਂ ਕਹਾਣੀ ਮੱਖੀਆਂ। ਸ਼ਮੀਮਾ ਹੈ ਉਸਦਾ ਨਾਮ, ਸ਼ਮੀਮਾ ਖਾਨ। ਪੂਰਾ ਸੂਰਾ ਕੱਦ ਕਾਠ, ਗੋਰਾ ਚਿੱਟਾ ਰੰਗ, ਸਦਿਆ ਸਰੀਰ, ਪੂਰਾ ਸੂਰਾ ਮਾਸ। ਕੁੜੀਆਂ ਗੋਰੇ ਰੰਗ ਨਾਲ ਥੋੜ੍ਹਾ ਸੋਹਣੀਆਂ ਹੁੰਦੀਆਂ। ਉਹਨਾਂ ਦੇ ਚਿਹਰੇ 'ਤੇ ਸਬਰ ਹੋਣਾ ਚਾਹੀਦਾ ਅਤੇ ਦੇਹ 'ਤੇ ਮਾਸ, ਸ਼ਮੀਮਾ ਦੀ ਮਾਂ ਇਹੋ ਆਖਦੀ। ਉਹਨਾਂ ਦਾ ਘਰ ਅਜਿਹੇ ਇਲਾਕੇ ਵਿੱਚ ਹੈ ਜਿੱਥੇ ਮੱਖੀਆਂ ਬਹੁਤ ਹਨ। ਇਹ ਜਗ੍ਹਾ ਪਿੰਡ ਦੇ ਬਾਹਰ ਬਾਹਰ ਸੀ। ਜਿਸ ਥਾਂ 'ਤੇ 15-20 ਹੀ ਘਰ ਸਨ ਅਤੇ ਆਸ ਪਾਸ ਖੇਤ ਸਨ। ਸ਼ਮੀਮਾ ਨੂੰ ਮੱਖੀਆਂ ਤੋਂ ਬਹੁਤ ਚਿੜ ਹੈ। ਵੈਸੇ ਵੀ ਉਹ ਜਵਾਨ ਹੈ ਅਤੇ ਨੱਕ 'ਤੇ ਮੱਖੀ ਨਹੀਂ ਬਹਿਣ ਦਿੰਦੀ। ਸ਼ਮੀਮਾ ਦਾ ਘਰ ਕਾਫ਼ੀ ਵੱਡਾ ਸੀ। ਬਿਲਕੁਲ ਦਰਵਾਜ਼ੇ 'ਤੇ ਜੋ ਕਮਰਾ ਸੀ ਉਹ ਸ਼ਮੀਮਾ ਦੇ ਦਾਦੇ ਦਾ ਸੀ। ਉਸ ਤੋਂ ਪਿੱਛੇ ਕਾਫ਼ੀ ਵੱਡਾ ਵਿਹੜਾ ਸੀ ਅਤੇ ਉਸਦੇ ਪਿੱਛੇ ਦੋ ਕਮਰੇ। ਘਰ ਦੇ ਮੂਹਰਲੇ ਕਮਰੇ ਵਿੱਚ ਉਸਦਾ ਬੁੱਢਾ ਦਾਦਾ, ਜੋ ਹਮੇਸ਼ਾ ਬਹੁਤਾ ਸਮਾਂ ਮੰਜੇ 'ਚ ਹੀ ਪਿਆ ਹੁੱਕਾ ਪੀਂਦਾ ਹੈ, ਬੁੱਢੀਆਂ ਨਜ਼ਰਾਂ ਨਾਲ ਸ਼ਮੀਮਾ ਨੂੰ ਵੇਖਦਾ ਰਹਿੰਦਾ। ਸ਼ਮੀਮਾ ਦਾਦੇ ਦੇ ਹੁੱਕੇ ਵਿੱਚ ਅੱਗ ਪਾਉਂਦੀ, ਵਾਰ ਵਾਰ ਸਿਰ ਝਟਕ ਕੇ ਮੂੰਹ ਤੋਂ ਮੱਖੀਆਂ ਉਡਾਉਂਦੀ ਅਤੇ ਉਹਨਾਂ ਨੂੰ ਜਹੰਨਮ ਜਾਣ ਨੂੰ ਆਖਦੀ। ਵਸਦੇ ਰਸਦੇ ਘਰਾਂ 'ਚ ਮੱਖੀਆਂ ਹੁੰਦੀਆਂ ਹੀ ਨੇ ਭਾਈ। ਅਸੀਂ ਜਦੋਂ ਛੋਟੇ ਹੁੰਦੇ ਸੀ ਨਾ, ਇਸ ਤੋਂ ਕਿਤੇ ਬਹੁਤੀਆਂ ਮੱਖੀਆਂ ਹੁੰਦੀਆਂ ਸੀ ਅਤੇ ਪਤਾ ਨਹੀਂ ਕਿੰਨੀਆਂ ਤਾਂ ਰੋਟੀ ਨਾਲ ਹੀ ਖਾ ਜਾਂਦੇ ਹੋਵਾਂਗੇ, ਉਸਦਾ ਦਾਦਾ ਇਹੋ ਆਖਦਾ ਹੈ। ਹੁਣ ਭਾਵੇਂ ਉਸ ਤੋਂ ਮੂੰਹ ਤੋਂ ਮੱਖੀ ਵੀ ਨਹੀਂ ਸੀ ਉੱਡਦੀ। ਸ਼ਮੀਮਾ ਦੀਆਂ ਮੋਟੀਆਂ ਮੋਟੀਆਂ ਅੱਖਾਂ ਵਿੱਚੋਂ ਦਲੇਰੀ ਝਲਕਦੀ ਸੀ। ਪਰ ਉਸ ਦਿਨ ਸ਼ਾਮ ਨੂੰ ਉਹ ਥੋੜ੍ਹਾ ਡਰ ਗਈ ਸੀ ਜਦੋਂ ਉਸਨੇ ਸੁਣਿਆ ਕਿ ਗਵਾਂਢੀ ਮੁਲਕ ਨਾਲ ਲੜਾਈ ਲੱਗਣ ਵਾਲੀ ਹੈ। ਉਹਨਾਂ ਦਾ ਘਰ ਬਾਰਡਰ ਤੋਂ ਕਰੀਬ 15 ਕਿਲੋਮੀਟਰ ਦੀ ਦੂਰੀ 'ਤੇ ਸੀ। ਅੱਜ ਜਦੋਂ ਸ਼ਮੀਮਾ ਨੇ ਸ਼ੀਸ਼ਾ ਵੇਖਿਆ ਤਾਂ ਉਸਨੂੰ ਲੱਗਿਆ ਜਿਵੇਂ ਡਰ ਨਾਲ ਉਸਦੀਆਂ ਅੱਖਾਂ ਵਧੇਰੇ ਫੈਲ ਗਈਆਂ ਸਨ ਅਤੇ ਮੂੰਹ ਛੋਟਾ ਹੋ ਗਿਆ ਸੀ। ਉਹ ਅਕਸਰ ਇਸ ਤਰ੍ਹਾਂ ਦਾ ਡਰ ਉਸ ਸਮੇਂ ਮਹਿਸੂਸ ਕਰਦੀ ਸੀ ਜਦੋਂ ਉਸਦੇ ਹੀ ਪਿੰਡ ਦੇ 5-6 ਮਸਟੰਡੇ ਮੁੰਡੇ ਅਕਸਰ ਉਸਨੂੰ ਰਾਹ ਜਾਂਦੀ ਨੂੰ ਵੇਖ ਕੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬੋਲਦੇ ਸਨ। ਕਈ ਵਾਰ ਇਹ ਅਸ਼ਲੀਲ ਟਿੱਪਣੀਆਂ ਵੀ ਹੁੰਦੀਆਂ ਸਨ। ਬਸ ਫਿਰ ਅਗਲੀ ਸਵੇਰ ਤੱਕ ਤਾਂ ਜਹਾਜ਼ ਮਖਿਆਲ ਵਾਂਗ ਮਡਰਾਉਣ ਲੱਗੇ ਅਤੇ ਬੰਬ, ਤਬਾਹੀ, ਲੁੱਟ ਖੋ। ਸ਼ਮੀਮਾ ਬਸ ਆਪਣੀ ਮਾਂ ਦੇ ਹੀ ਗੱਲ ਲੱਗ ਸਕਦੀ ਸੀ। ਉਸਦਾ ਅੱਬਾ ਦੂਰ ਪ੍ਰਦੇਸ਼ ਵਿੱਚ ਕੰਮ ਕਰਦਾ ਸੀ, ਹੋਰ ਕੋਈ ਨਹੀਂ ਸੀ। ਅੱਜ ਤਾਂ ਉਸਦੀਆਂ ਸਹੇਲੀਆਂ ਵੀ ਨਹੀਂ ਸੀ ਆਈਆਂ। ਲੜਾਈ ਦਾ ਐਲਾਨ ਹੁੰਦਿਆਂ ਹੀ ਗਲੀਆਂ ਸੁੰਨੀਆਂ ਹੋ ਗਈਆਂ, ਨਹੀਂ ਤਾਂ ਸ਼ਾਮ ਨੂੰ ਰੋਜ਼ ਉਸਦੀਆਂ ਸਹੇਲੀਆਂ ਆ ਜਾਂਦੀਆਂ, ਖੂਬ ਰੌਲਾ ਪਾਉਂਦੀਆਂ। ਸ਼ਮੀਮਾ ਦਾ ਬੁੱਢਾ ਦਾਦਾ ਉਹਨਾਂ ਨੂੰ ਵੀ ਮੱਖੀਆਂ ਹੀ ਆਖਦਾ ਸੀ। ਫਿਰ ਸ਼ਮੀਮਾ ਦੇ ਘਰ ਕੋਲ ਵੀ ਦੋ ਬੰਬ ਡਿੱਗੇ। ਕਿਸੇ ਨੂੰ ਹੋਸ਼ ਨਹੀਂ ਸੀ ਕਿ ਕੀ ਹੋ ਰਿਹਾ ਹੈ। ਸ਼ਮੀਮਾ ਦੇ ਘਰ ਦਾ ਰਸੋਈ ਵਾਲਾ ਪਾਸਾ ਬੰਬ ਦੀ ਧਮਕ ਨਾਲ ਟਹਿ ਗਿਆ। ਸ਼ਮੀਮਾ ਦੀ ਮਾਂ ਰਸੋਈ ਦੇ ਵਿੱਚ ਦੱਬੀ ਗਈ ਸੀ। ਸ਼ਮੀਮਾ ਬੁਰੀ ਤਰ੍ਹਾਂ ਰੋ ਰਹੀ ਸੀ। ਉਸ ਨੂੰ ਨਹੀਂ ਸੀ ਪਤਾ ਉਹ ਕੀ ਕਰੇ। ਸ਼ਮੀਮਾ ਦਾ ਦਾਦਾ ਬੜੀ ਮੁਸ਼ਕਲ ਨਾਲ ਸੋਟੀ ਦਾ ਸਹਾਰਾ ਲੈ ਕੇ ਉੱਠਿਆ ਅਤੇ ਬਹੁਤ ਦੇਰ ਸ਼ਮੀਮਾ ਨੂੰ ਚੁੱਪ ਕਰਾਉਂਦਾ ਰਿਹਾ, ਬੁੱਢੀਆਂ ਅੱਖਾਂ ਵਿੱਚੋਂ ਅੱਥਰੂ ਗੇਰਦਾ ਰਿਹਾ। ਜਹਾਜ਼ਾਂ ਦੇ ਸ਼ੋਰ ਵਿੱਚ, ਉੱਠਦੇ ਧੂੰਏ ਵਿੱਚ ਬੱਚੇ ਵਿਲਕ ਰਹੇ ਸਨ ਅਤੇ ਹੋਰ ਪਤਾ ਨਹੀਂ ਕੀ ਕੁਝ। ਫਿਰ ਆਸ ਪਾਸ ਦੇ ਘਰਾਂ ਦੇ ਲੋਕ ਸ਼ਮੀਮਾ ਦੇ ਘਰ ਆਏ। ਸ਼ਮੀਮਾ ਦੀ ਮਾਂ ਦੀ ਲਾਸ਼ ਰਸੋਈ ਦੇ ਮਲਬੇ 'ਚੋਂ ਕੱਢੀ ਗਈ ਅਤੇ ਢੱਕ ਦਿੱਤੀ ਗਈ। ਇਸ ਸਮੇਂ ਉਸ ਨੂੰ ਦਫਨਾਉਣ ਦੀ ਰਸਮ ਨਹੀਂ ਸੀ ਕੀਤੀ ਜਾ ਸਕਦੀ। ਸਭ ਆਪੋ ਆਪਣੇ ਘਰਾਂ ਵਿੱਚ ਹੀ ਡਰ ਨਾਲ ਜਿਵੇਂ ਦਫਨ ਹੀ ਹੋ ਗਏ ਸਨ। ਵਿਰੋਧੀ ਮੁਲਕ ਨੇ ਹਵਾਈ ਜਹਾਜ਼ ਰਾਹੀਂ ਆਪਣੀ ਫੌਜ ਦੇ ਜਵਾਨ ਆਬਾਦੀ ਵਾਲੇ ਏਰੀਏ ਵਿੱਚ ਉਤਾਰਨੇ ਸ਼ੁਰੂ ਕਰ ਦਿੱਤੇ। ਸ਼ਮੀਮਾ ਰੋ ਰਹੀ ਸੀ, ਦਾਦਾ ਧਰਵਾਸ ਦੇ ਰਿਹਾ ਸੀ ਅਤੇ ਫੌਜ ਦਗੜ ਦਗੜ ਕਰਦੀ ਗਲੀਆਂ ਵਿੱਚੋਂ ਦੀ ਲੰਘ ਰਹੀ ਸੀ। 5-7 ਫੌਜੀ ਉਹਨਾਂ ਦੇ ਘਰ ਆ ਵੜੇ। ਉਹਨਾਂ ਨੇ ਸ਼ਮੀਮਾ ਤੋਂ ਪਾਣੀ ਮੰਗਿਆ। उसने डरदी डरदी ने पानी दे दिता। वह पानी पी के चले गए। कुछ देर बाद बंबां ते जहाज़ां दा खड़का रुक गया। गवांढ विच्चों ही कुछ बंदियां ने आके शमीमा दी मां दी लाश घर दे नज़दीक खेतां विच दफना दित्ती सी। हुण शाम होण लगी सी। शमीमा दा दादा घर दे दरवाजे कोल ही मंजे ते पिया सी अते शमीमा उस दे कोल ही चुप चाप बैठी सी। लड़ाई फिर जोर फड़न लगी। फिर तो जहाज़ां दा शोर हवा विच फैल गया ते गोलीबारी ते बंबां दी आवाज़ आउण लगी। पर इसनूं सिर्फ शमीमा ही सुन सकती सी क्योंकि उस दे दादे नूं बहुता सुनाई नहीं सी दिंदा। रात गूढ़ी हो रही सी। किते भी कोई बत्ती नहीं सी जग रही। सरकारी ऐलान किया गया सी कि रात नूं कोई भी बत्ती ना जगाई जावे। अद्धी क रात तों पहलां छे फौजी शमीमा दे घर आ वड़े। छोटी जिही टार्च नाल उन्हां ने घर दे अंदर वेख्या ते उन्हां विच्चों एक ने शमीमा नूं कहा कि वह कुछ देर इत्थे ही रुकणगे। वह वार वार शमीमा नूं छोटी जिही टार्च दी लाइट नाल वेख लैंदे सन जो शमीमा नूं बिल्कुल भी चंगा नहीं सी लग रहा। उन्हां विच्चों दो नूं शमीमा ज़्यादा ही चंगी लग रही सी। शमीमा ने उन्हां दियां अक्खां विच ओ सब वेख लिया सी जो उसनूं बुरा लग रहा सी ते डरा भी रहा सी। पर उस कोल कोई रास्ता नहीं सी। उसने सोचिया कि वह गवांढियां दे घर चली जावे तो चंगा है। उत्थे घरां दी एक दूजे तो दूरी काफ़ी सी। बहुती संघणी वादी नहीं सी क्योंकि इत्थे उसकी असमत नूं खतरा सी अते उसका दादा इन्ना कमज़ोर सी कि उठ भी मुश्किल नाल ही सकता सी। उठ के जाण लगी। एक फौजी ने उसकी बांह फड़ ली। इन्नी रात नूं कित्थे जा रही है? शमीमा ने अपनी बांह ते एक बहुत सख्त हथ महसूस किया। वह विरोध ना कर सकी अते बिना कुछ बोले वेड़े चों अंदरले कमरे विच चली गई। चन्न दे चानण नाल घर विच हल्का जिहा चानण सी। शमीमा नूं पता लग गया सी कि हुण तां सब किस्मत अते परमात्मा ते ही छड्या जा सकता है। कुछ समय बाद दो जने शमीमा कोल कमरे दे अंदर आए। शमीमा दे मूँह ते छोटी टार्च दी रोशनी पई। चल हुण बहुते नखरे ना विखा, उन्हां विच्चों एक बोलिया। शमीमा उठ के भज्जन लगी तो उन्हां विच्चों एक फौजी ने अपने पूरे जोर नाल शमीमा नूं फड़ के उसका मूँह अपने हाथ नाल बंद कर दिता। उत्थे हनेरा सी अते हत्थों पाई विच शमीमा दा सिर कंध विच बहुत जोर नाल वज्जिया। ओ बेहोश हो गई अते जदों 20 मिंट बाद उसनूं होश आई तां ओ अपने चेहरे ते किसे दे साह नूं महसूस कर सकदी सी। ओ सब हो चुकिया सी जो ओ नहीं सी चाहुंदी। ओ छे सन, ओ बदलदे रहे एक तों बाद दूजा। शमीमा ने फिर भज्जण की कोशिश की पर उसनू ख्याल आया उसके जिसम से कोई कपड़ा नहीं सी। वो इस तरह की हालत विच बिना कपड़ियां दे किधर जाती? उसके वार वार विरोध करन ते बंदूक का बट उसके सिर ते मारिया गया। सवेर तक यह सब चलता रहा। सवेरे हुंदे ही वो सारे चले गए। शमीमा अद बेहोशी की हालत विच सी। वह मुश्किल नाल उठ के कमरे चो बाहर जा रही सी। उसके सिर चों खून वग रहा सी। उसनूं चक्कर आया, वह घर दे वेड़े विच डिग पई। सूरज चढ़ रहा सी अते शमीमा दी जिंदगी डुब रही सी। कुछ पलां बाद ही जदों चानण काफ़ी होया, शमीमा मर चुकी सी। पहलां इस टाइम तक शमीमा अपने दादे कोल सवेर दी चाह लैके पहुँच जांदी सी पर अज नहीं सी आई। दादे ने उसनूं कई आवाज़ां दित्तियां पर वो नहीं सी आई। दादा काफ़ी मुशक्कत तो बाद अपने मंजे तो उठ सकिया अते घर दे वेड़े विच आ गया। बुढ़े दी सुन शक्ति बहुत ही घट सी। शरीर बहुत कमज़ोर सी पर निगाह हाले चंगी सी। उसने शमीमा नूं दूरों ही अजिही हालत विच वेख लिया ਜੋ ਉਸਨੇ ਕਦੀ ਨਹੀਂ ਸੀ ਸੋਚੀ। ਉਹ ਅਗਾਂਹ ਤੁਰ ਨਹੀਂ ਸਕਿਆ, ਕੁਝ ਦੂਰੀ ਤੋਂ ਹੀ ਸ਼ਮੀਮਾ ਨੂੰ ਵੇਖ ਰਿਹਾ ਸੀ। ਉਸ ਦੇ ਪੈਰ ਜਿਵੇਂ ਜ਼ਮੀਨ ਵਿੱਚ ਗੱਡੇ ਗਏ ਸਨ, ਸਰੀਰ ਸੁੰਨ ਹੋ ਗਿਆ ਜਾਪਦਾ ਸੀ। ਉਹ ਉੱਥੇ ਹੀ ਰੁਕ ਗਿਆ। ਸ਼ਮੀਮਾ ਬੇਜਾਨ ਪਈ ਸੀ, ਅਲਫ ਨੰਗੀ, ਖੂਨ ਨਾਲ ਲਿਪੜੀ ਤਿਪੜੀ। ਉਸ ਦਾ ਦਾਦਾ ਬੜੀ ਮੁਸ਼ਕਲ ਨਾਲ ਉਸਨੂੰ ਵੇਖ ਸਕਿਆ ਸੀ। ਆਪਣੀ ਬੱਚੀ ਨੂੰ ਇਸ ਹਾਲਤ ਵਿੱਚ ਵੇਖਣਾ ਬਹੁਤ ਔਖਾ ਹੁੰਦਾ ਹੈ ਨਾ। ਉਹ ਉੱਥੇ ਹੀ ਬਹਿ ਗਿਆ ਅਤੇ ਕਾਫ਼ੀ ਦੇਰ ਰੋਂਦਾ ਰਿਹਾ। ਸ਼ਮੀਮਾ 'ਤੇ ਮੱਖੀਆਂ ਪਿਣਕ ਰਹੀਆਂ ਸਨ, ਬਹੁਤ ਸਾਰੀਆਂ ਮੱਖੀਆਂ, ਜਿਵੇਂ ਉੱਪਰ ਕਾਲੀ ਚਾਦਰ ਲਈ ਹੋਵੇ। ਬੁੱਢਾ ਹੌਂਸਲਾ ਕਰਕੇ ਉੱਠ ਕੇ ਉਸਦੇ ਕੋਲ ਜਾਣ ਲੱਗਿਆ ਤਾਂ ਮੱਖੀਆਂ ਉੱਡਣ ਲੱਗੀਆਂ। ਉਹ ਫਿਰ ਰੁਕ ਗਿਆ ਕਿ ਕਿਤੇ ਸਾਰੀਆਂ ਮੱਖੀਆਂ ਹੀ ਨਾ ਉੱਡ ਜਾਣ ਅਤੇ ਸ਼ਮੀਮਾ ਫਿਰ ਨੰਗੀ ਹੋ ਜਾਵੇ। ਦੋਸਤੋ, ਇਹ ਸੀ ਸੁਖਵੀਰ ਸਿੰਘ ਦੀ ਲਿਖੀ ਕਹਾਣੀ ਮੱਖੀਆਂ। ਆਪਣੇ ਵਿਚਾਰ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਕਮੈਂਟ ਕਰਨਾ। ਅਗਲੀ ਵਾਰੀ ਨਵੀਂ ਕਹਾਣੀ ਲੈ ਕੇ ਹਾਜ਼ਰ ਹੋਵਾਂਗੇ ਜੀ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।